ਸਤਨਾਮ ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਾਣ ਗਣੀ ਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸ਼ੁੱਧ ਨ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੇ ਸੁਪਨੈ ਸੁਖ ਨਾ ਹੋਈ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸ਼ੁੱਧ ਨਾ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੇ ਸੁਪਨੈ ਸੁਖ ਨਾ ਹੋਈ ਗਿਆਨੀ ਗੁਰਬਿਣ ਭਗਤ ਨਾ ਹੋਈ ਕੋਰੈ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੈ ਭਾਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦੈ ਦਿਸ ਧਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਹਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੂਝੈ एकस माहे समाए नानक नदर करे सो बुझै सो जन नाम त्याए गुर प्रसादी एको बुझै एकस माहे समाए वाहिगुरु जी का खालसा वाहिगुरु जी की फतेह। सतगुरु सच्चे पातशाह श्री गुरु ग्रंथ साहिब जी की पावन पवित्र हजूरी विच सुभाए मान गुरु रूप साध संगत जी आवाज थोड़ी जी कर दे आप जी बड़े प्यार श्रद्धा नाल अमृत वेले दे दीवान विच हाजरी भर के अकाल पुरख वाहगुरु दियां खुशियां प्राप्त कर रहे हो। लड़ीवार सतगुरु गुरु ग्रंथ साहिब जी दी चलदी बाणी दी विचार विच अज दा जो शब्द है सूही राग विच गुरु रामदास पातशाह जी दे मुखार बिंद तो उचारण किते हुए ये बचन सतगुरु जी दे 732 अंग उपर सुभाए मान हन। जिथे गुरबाणी अंदर एक निष्कपट अंदर दे सरल धार्मिक मनुख की चर्चा गुरबाणी विच चलती है जो अपनी रसना तो नाम नू उचारण करता है ते अपने अंदरों नीयत करके भावना करके अंदरों भी जुड़न का यतन करता है उस दी वड्याई की गई है। पर इहदे नाल नाल कई बारी मनुख केवल बाहर दे भेख कर्म क्रियावां करके एक कल्पना कर लैंदा है कि इन्हां बाहरले कर्मां दे नाल करन दे नाल ही मैं प्रवान हो गया। एक मन दा संकल्प मन दा मिथ्या होया एक ज्ञान फिक्स कीता होया ज्ञान ही कि केवल धर्म दे कर्म ही उसनू करन दे नाल परमात्मा दे दर ते परवानगी मिल जाएगी। ऐसा मनुख अपने अंदर दे सुभा नूं बदलन दा यतन नहीं करदा किरिया करदा है किरिया दे अर्थ ने जो शरीर द्वारा कीती जाए पर भाव उहदे विच नहीं जागदा प्रेम उहदे विच नीयत नहीं जागदी। हुणे साध संगत क्योंकि जदों मनुख इस राह ते तुरदा है तां भी सच है भी पहले दिन उह शुद्ध नहीं शुद्ध हुंदियां ते बहुत समां लग सकदा। फिर की इहदे इह अर्थ होणगे कि पहलां शुद्ध होवे मनुख। गुरू साहिब इत्थे कह रहे ने कि हर हर करें नित कपट कमावें हिरदा शुद्ध ना होई। कहिंदे एक बंदा मूँह तो रब रब पुकार रहा है जप रहा है पर उहदे मन विच कपट है हिरदा शुद्ध ना होई उहदा हिरदा शुद्ध नहीं है। हुण इत्थे एक इह भी ख्याल पैदा हुंदा है कि पहला हिरदा शुद्ध होवेगा फिर बंदा जपे क्योंकि गुरु साहब कहिंदे हिरदा शुद्ध करके जप। होर भी कई थावां ते बचन आउंदे ने भगत जी का एक बचन है कि तू अंदरों ते शुद्ध नहीं ते जपदा क्यों। ये शब्द थोड़े जिहे बंदे नूं दुबधा विच पाउणगे साफ करने चाहिए। भगत जी एक थां ते कहिंदे ने ਕਿ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ ਭਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ। ਇੱਥੇ ਇੱਕ ਜੈ ਚੰਦ ਦੇ ਨਾਮ ਦੇ ਸੰਨਿਆਸੀ ਨੂੰ ਭਗਤ ਜੀ ਸਮਝਾ ਰਹੇ ਨੇ ਵੀ ਤੂੰ ਹਿਰਦਾ ਸ਼ੁੱਧ ਕਰਕੇ ਤਾਂ ਜਪਦਾ ਨਹੀਂ, ਕਿੱਧਰ ਦਾ ਸੰਨਿਆਸੀ ਬਣਿਆ ਹੈ। ਹੁਣ ਇਸ ਥਾਂ 'ਤੇ ਇੱਕ ਦੁਬਧਾ ਪੈਦਾ ਹੋਏਗੀ ਕਿ ਪਹਿਲਾਂ ਅੰਦਰੋਂ ਸਾਫ਼ ਹੋਵੋ ਅਤੇ ਫਿਰ ਨਾਮ ਜਪੋ। ਹੋਰ ਇੱਕ ਥਾਂ 'ਤੇ ਬਚਨ ਆਉਂਦਾ ਕਾਹੇ ਕੋ ਕੀਜੈ ਧਿਆਨ ਜਪੰਨਾ ਜਪ ਤੇ ਸ਼ੁੱਧ ਨਾ ਹੀ ਮਨ ਆਪਣਾ। ਇਹ ਵੀ ਸ਼ਬਦ ਇਹ ਦੱਸਦਾ ਕਿ ਤੂੰ ਅੰਦਰੋਂ ਸ਼ੁੱਧ ਤਾਂ ਹੋਇਆ ਨਹੀਂ, ਕਾਹਦੇ ਵਾਸਤੇ ਜਪਣਾ ਪਿਆ, ਕਾਹਦੇ ਵਾਸਤੇ ਸਮਾਧੀ ਲਾਉਣਾ। ਇਹ ਜਿੰਨੇ ਸ਼ਬਦ ਨੇ ਇਹਨਾਂ ਵਿੱਚ ਇੱਕ ਇਸ਼ਾਰਾ ਕੀਤਾ ਗਿਆ ਕਿ ਹਿਰਦਾ ਸ਼ੁੱਧ ਕਰਕੇ ਜਪ। ਹੁਣ ਇੱਥੇ ਕਈ ਆਪਾਂ ਵਿਚਾਰ ਕਰਨੇ, ਪਹਿਲਾਂ ਮਨ ਸਾਫ਼ ਕਰੋ ਫਿਰ ਨਾਮ ਜਪੋ। ਸ਼ੁੱਧ ਦੇ ਅਰਥ ਅਤੇ ਖਾਲਸ ਦੇ ਅਰਥ ਵਿੱਚ ਫਰਕ ਇਹ ਖਿਆਲ ਰੱਖਣਾ। ਸ਼ੁੱਧ ਸ਼ਬਦ ਜਿਹੜਾ ਨਾ, ਜਿੱਥੇ ਗੁਰੂ ਸਾਹਿਬ ਕਹਿੰਦੇ ਹਿਰਦਾ ਸ਼ੁੱਧ ਨਾ ਹੋਈ, ਸ਼ੁੱਧ ਜਿਹੜਾ ਸ਼ਬਦ ਹੈ ਭਾਵੇਂ ਕਿ ਉਹਦੇ ਅਰਥ ਸ਼ੁੱਧਤਾ ਹੀ ਹੈ, ਪਿਓਰਿਟੀ ਹੈ, ਖਾਲਸਤਾ ਹੈ, ਪਰ ਇਹ ਜਿਹੜਾ ਸ਼ਬਦ ਹੈ ਨਾ ਸ਼ੁੱਧ, ਇਹਦੇ ਅਰਥ ਲਵਾਂਗੇ ਵੀ ਇਹ ਮਨੁੱਖ ਅਜੇ ਮੈਲ ਇਹਦੇ ਅੰਦਰੋਂ ਨਹੀਂ ਗਈ, ਪਰ ਇਹਦੇ ਅੰਦਰ ਮੈਲ ਨੂੰ ਕੱਢਣ ਦੀ ਨੀਅਤ ਅਤੇ ਭਾਵਨਾ ਜ਼ਰੂਰ ਪੈਦਾ ਹੋ ਗਈ ਹੈ। ਅੰਦਰ ਭਾਵਨਾ ਹੈ ਵੀ ਆਪਣੇ ਅੰਦਰੋਂ ਮੈਲ ਉਤਾਰਾਂ, ਮੈਲ ਕੱਢ ਦਿਆਂ। ਭਾਵਨਾ ਜ਼ਰੂਰ ਹੈ, ਬੰਦਾ ਅੰਦਰੋਂ ਚਾਹੁੰਦਾ ਮੇਰੇ ਵਿੱਚੋਂ ਮੈਲ ਨਿਕਲੇ। ਇਹ ਹੈ ਸ਼ੁੱਧ ਹਿਰਦੇ ਨਾਲ ਜਪਣਾ ਕਿ ਅੰਦਰ ਭਾਵੇਂ ਵਿਕਾਰ ਨੇ ਪਰ ਇੱਕ ਖਿੱਚ ਤਾਂ ਅੰਦਰ ਬਣੀ ਹੋਈ ਨਾ, ਅਰਦਾਸ ਤਾਂ ਕਰਦਾ ਵੀ ਮੇਰੇ 'ਤੇ ਕਿਰਪਾ ਕਰ, ਮੇਰੇ ਅੰਦਰੋਂ ਇਹ ਕੱਢ ਜਿਹੜੀਆਂ ਬਿਮਾਰੀਆਂ ਨੇ। ਅਤੇ ਗੁਰੂ ਸਾਹਿਬ ਕਿਹਨੂੰ ਕਹਿ ਰਹੇ ਨੇ, ਤੂੰ ਕਾਹਦੇ ਵਾਸਤੇ ਜਪਣਾ, ਤੇਰਾ ਹਿਰਦਾ ਸ਼ੁੱਧ ਨਹੀਂ। ਜਿਹੜਾ ਜਪੀ ਵੀ ਜਾਂਦਾ, ਕਰੀ ਵੀ ਜਾਂਦਾ, ਅਤੇ ਜਦੋਂ ਅੰਦਰ ਦੀ ਗੱਲ ਆਉਂਦੀ, ਅੱਖਾਂ ਬੰਦ ਕਰਕੇ ਕੰਨਾਂ ਵਿੱਚ ਉਂਗਲਾਂ ਦੇ ਲੈਂਦਾ, ਉਹ ਕਹਿੰਦਾ ਹੈ ਅਤੇ ਹਿਰਦਾ ਸ਼ੁੱਧ ਅਤੇ ਲੋਕਾਂ ਹੋਰਾਂ ਦਾ ਹੁੰਦਾ, ਮੈਂ ਥੋੜ੍ਹੀ ਕਰਨਾ ਹੈ। ਉਹਦੇ ਵਾਸਤੇ ਕਹਿ ਰਹੇ ਨੇ, ਜਿਹਦੀ ਨੀਅਤ ਨਹੀਂ ਹੈ ਆਪਣੇ ਆਪ ਨੂੰ ਬਦਲਣ ਦੀ, ਜਿਹਦੇ ਵਿਚਾਰ ਕਦੀ ਤਬਦੀਲ ਨਹੀਂ ਹੁੰਦੇ, ਨਾ ਉਹ ਚਾਹੁੰਦਾ ਹੈ, ਉਹਦੇ ਬਾਰੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਅਤੇ ਮੈਂ ਸ਼ਬਦ ਸਾਂਝਾ ਕਰ ਰਿਹਾ ਸੀ, ਕਾਹੇ ਕੋ ਕੀਚੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਾ ਹੀ ਮਨ ਆਪਣਾ। ਭਗਤ ਜੀ ਕਹਿੰਦੇ ਤੇਰੇ ਮਨ ਵਿੱਚ ਨੀਅਤ ਤਾਂ ਹੈ ਨਹੀਂ ਕਿ ਜਪ ਕੇ ਮੈਂ ਆਪਣੇ ਆਪ ਨੂੰ ਬਦਲ ਲਵਾਂ, ਆਪਣੇ ਸੁਭਾਅ ਨੂੰ ਚੇਂਜ ਕਰਾਂ, ਫਰਕ ਪਾਵਾਂ ਜ਼ਿੰਦਗੀ ਵਿੱਚ, ਮੇਰੇ ਵਿਚਾਰਾਂ ਵਿੱਚ ਫਰਕ ਪਵੇ, ਮੇਰੇ ਸੋਚਣੀ ਵਿੱਚ ਫਰਕ ਪਵੇ, ਮੇਰੇ ਕੰਮਾਂ ਵਿੱਚ ਫਰਕ ਪਵੇ। ਅੱਜ ਤੋਂ 20 ਸਾਲ ਪਹਿਲਾਂ ਜਿੰਨੇ ਕਰਮ ਜਿਵੇਂ ਦੇ ਕਰਮ ਸਨ, ਜਿਵੇਂ ਦਾ ਕਰਮ, ਜਿਵੇਂ ਦਾ ਸੁਭਾਅ ਸੀ, 20 ਸਾਲ ਹੋ ਗਏ ਜਪਦਿਆਂ ਨੂੰ, ਅੰਦਰ ਅਜੇ ਵੀ ਨਰਮ ਨਹੀਂ ਹੋਇਆ, ਉਹਦੇ ਨਾਲੋਂ ਵੀ ਅੰਦਰ ਸਖਤੀ ਆ ਗਈ, ਕ੍ਰੋਧ ਆ ਗਿਆ। ਇਹਦਾ ਮਤਲਬ ਹੈ ਕਿ ਉਹ ਮਨੁੱਖ ਅੰਦਰ ਨੂੰ ਬਦਲਣ ਵਾਸਤੇ ਤਿਆਰ ਨਹੀਂ, ਕੇਵਲ ਬਾਹਰੋਂ ਵਿਖਾ ਕੇ ਸੰਸਾਰ ਨੂੰ ਸਿੱਧ ਕਰਨਾ ਚਾਹੁੰਦਾ ਹੈ ਕਿ ਮੇਰੇ ਵਰਗਾ ਧਾਰਮਿਕ ਵਿਅਕਤੀ ਕੋਈ ਨਹੀਂ ਹੈ। ਐਸੇ ਮਨੁੱਖ ਬਾਰੇ ਬਚਨ ਕੀਤਾ ਹੈ ਇੱਕ ਜੈ ਚੰਦ ਨਾਮ ਦੇ ਸੰਨਿਆਸੀ ਨਾਲ ਸੰਬੰਧਿਤ ਹੋ ਕੇ। ਭਗਤ ਜੀ ਦੇ ਬਚਨ ਨੇ ਕਿ ਅੰਤਰ ਮਲ ਨਿਰਮਲ ਨਹੀਂ ਕੀਨਾ, ਇੰਨਾ ਚਿਰ ਹੋ ਗਿਆ ਤੈਨੂੰ ਇਹ ਕੰਮ ਕਰਦਿਆਂ ਨੂੰ, ਪਰ ਤੂੰ ਆਪਣੇ ਅੰਦਰ ਦੀ ਮੈਲ ਨੂੰ ਗਵਾਉਣ ਵਾਸਤੇ ਰਾਜ਼ੀ ਨਹੀਂ ਹੈ। ਬਾਹਰ ਭੇਖ ਉਦਾਸੀ, ਪਰ ਬਾਹਰ ਤੂੰ ਭੇਖ ਪਾਇਆ, ਉਹ ਭੇਖ ਭਾਵੇਂ ਉਦਾਸੀ ਦਾ ਹੈ, ਭਾਵੇਂ ਸਾਧ ਸੰਗਤ ਕਿਸੇ ਵੀ ਮਜ਼ਹਬ ਦਾ ਹੋਵੇ, ਭਾਵੇਂ ਜਨੇਊ ਹੈ ਜਾਂ ਸਾਡੇ ਵਿੱਚ ਸਿੱਖੀ ਦਾ ਭੇਸ ਪਾਇਆ ਜਾਂਦਾ ਹੈ। ਕਾਹੇ ਭੇਖ ਉਦਾਸੀ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ। ਇੱਥੇ ਸਵਾਲ ਕਰਦੇ ਨੇ ਕਿ ਐ ਸੰਨਿਆਸੀ ਤੂੰ ਸੰਨਿਆਸੀ ਬਣਿਆ ਕਾਹਦੇ ਵਾਸਤੇ ਹੈ। ਇੱਥੇ ਗੁਰਬਾਣੀ ਵਿੱਚ ਸਤਿਗੁਰੂ ਸਵਾਲ ਕਰਦੇ ਨੇ ਕਿ ਤੂੰ ਪੰਡਿਤ ਕਾਹਦੇ ਵਾਸਤੇ ਬਣਿਆ, ਜਾਂ ਤੂੰ ਮੁੱਲਾਂ ਕਾਹਦੇ, ਮੁਸਲਮਾਨ ਕਾਹਦੇ ਵਾਸਤੇ ਬਣਿਆ, ਅਤੇ ਨਾਲ ਇਹ ਵੀ ਪੁੱਛ ਲੈਣਗੇ ਤੂੰ ਸਿੱਖ ਕਾਹਦੇ ਵਾਸਤੇ ਅਖਵਾਉਣਾ ਜੇ ਸਿੱਖ ਵਾਲਾ ਜੀਵਨ ਹੀ ਤੇਰੇ ਕੋਲ ਨਹੀਂ ਹੈ। ਸਾਫ਼ ਤੌਰ 'ਤੇ ਇਹ ਹਰ ਇੱਕ ਨੂੰ ਇੱਕੋ ਜਿਹਾ ਉਪਦੇਸ਼ ਹੈ। ਜੇ ਇਹ ਅੰਦਰ ਨੀਅਤ ਨਹੀਂ, ਤਾਂ ਸੱਚੇ ਪਾਤਸ਼ਾਹ ਕਹਿੰਦੇ ਭਰਮੇ ਭੂਲੀ ਰੇ ਜੈ ਚੰਦਾ। ਭਰਮ ਦਾ ਅਰਥ ਹੈ ਤੁਰੀ ਜਾਣਾ, ਪਰ ਪਹੁੰਚਣਾ ਕਿਤੇ ਵੀ ਨਾ। ਭਰਮ ਸ਼ਬਦ ਜਿਹੜਾ ਨਾ, ਭਰਮ ਦਾ ਅਰਥ ਹੈ ਤੁਰਨਾ ਜ਼ਰੂਰ, ਥੱਕ ਵੀ ਜਾਣਾ, ਥਕਾਵਟ ਵੀ ਹੋ ਜਾਣੀ, ਤੁਰੀ ਜਾਣਾ, ਪਰ ਕੋਹਲੂ ਦੇ ਬੈਲ ਵਾਂਗੂ ਜਿੱਥੋਂ ਤੁਰਨਾ ਉੱਥੇ ਹੀ ਆ ਜਾਣਾ, ਅੰਦਰ ਨੂੰ ਫਰਕ ਨਾ ਪਾਉਣਾ। ਉਹਨੂੰ ਕਹਿੰਦੇ ਭਰਮ ਵਿੱਚ ਪੈ ਗਿਆ ਮਨੁੱਖ, ਭਰਮੀ ਜਾਂਦਾ ਹੈ, ਤੁਰੀ ਜਾਂਦਾ ਹੈ, ਪਰ ਪਹੁੰਚਦਾ ਕਿਤੇ ਨਹੀਂ, ਕਿਉਂਕਿ ਰਸਤਾ ਠੀਕ ਨਹੀਂ ਹੈ, ਪੰਧ ਤੈਅ ਨਹੀਂ ਕਰਨਾ ਚਾਹੁੰਦਾ। ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਤੂੰ ਆਪਣੇ ਮਨ ਵਿੱਚ ਪਰਮਾਨੰਦ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਨਹੀਂ ਕੀਤਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਫਿਰ ਅੱਗੇ ਬਚਨ ਕਹਿੰਦੇ ਨੇ, ਕਹਿੰਦੇ ਘਰ ਘਰ ਖਾਇਆ ਪੇਟ ਵਧਾਇਆ। ਹੁਣ ਇਹ ਸਾਫ਼ ਤੌਰ 'ਤੇ ਬਾਣੀ ਨੇ ਕੀ ਕਿਹਾ ਹੈ, ਘਰ ਘਰ ਖਾਇਆ ਪੇਟ ਵਧਾਇਆ, ਹਰ ਇੱਕ ਘਰ ਵਿੱਚ ਭੋਜਨ ਛੱਕ ਛੱਕ ਕੇ ਭੇਖ ਪਾ ਕੇ ਸਿਰਫ ਆਪਣਾ ਸਰੀਰ ਹੀ ਵਧਾ ਲਿਆ। ਖਿੰਥਾ ਮੁੰਦਾ ਮਾਇਆ, ਸਰੀਰ 'ਤੇ ਖਿੰਥਾ ਝੋਲੀ ਪਾ ਲਈ, ਆਪਣੇ ਧਰਮ ਦੇ ਚਿੰਨ੍ਹ ਪਾ ਲਏ, ਲੋਕਾਂ ਨੂੰ ਆਪਣਾ ਪ੍ਰਦਰਸ਼ਨ ਕਰ ਦਿੱਤਾ, ਆਪਣਾ ਦਿਖਾਵਾ ਦਿਖਾ ਦਿੱਤਾ। ਖਿੰਥਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਬਿਨ ਗੁਰ ਤੱਤ ਨਾ ਪਾਇਆ। ਅੱਗੇ ਬਚਨ ਕਹਿੰਦੇ ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਿਲੋਵੋ ਪਾਣੀ। ਸੁਚੇਤ ਕਰਦੇ ਨੇ, ਕਿਉਂਕਿ ਬੜੀ ਸੰਭਾਵਨਾ ਹੈ ਸਾਧ ਸੰਗਤ ਕਿ ਜ਼ਿੰਦਗੀ ਦੇ ਹਰ ਇੱਕ ਪੱਖ ਵਿੱਚ ਬੰਦਾ ਗਲਤ ਰਾਹ 'ਤੇ ਚਲਾ ਜਾਂਦਾ ਹੈ। ਹੋ ਸਕਦਾ ਆਪਾਂ ਮਧਾਣੀ ਫਿਰਦੇ ਰਹੀਏ, ਜਪਦੇ ਰਹੀਏ। ਇਹ ਵੀ ਕਿਹਾ ਕਿ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਰਿੜਕ ਇਹਨੂੰ ਜ਼ਰੂਰ। ਇਹ ਮਧਾਣੀ ਪਾ ਤੂੰ ਨਾਮ ਦੀ, ਇੱਕ ਪਾਸੇ ਕਹਿੰਦੇ ਮਧਾਣੀ ਪਾ, ਨਾਲ ਸੁਚੇਤ ਕਰ ਦਿੰਦੇ ਨੇ, ਕਹਿੰਦੇ ਵਿੱਚ ਝਾਤੀ ਪਾ ਕੇ ਵੇਖ, ਜਿਹਦੇ 'ਚ ਤੂੰ ਮਧਾਣੀ ਫੇਰ ਰਿਹਾ, ਜਿਹੜਾ ਜਪ ਰਿਹਾ, ਉਹਦੇ ਵਿੱਚ ਪਾਣੀ ਹੈ ਕਿ ਦਹੀਂ ਹੈ? ਪਾਣੀ ਵਿੱਚੋਂ ਕੀ ਨਿਕਲੇਗਾ? ਪਾਣੀ ਵਿੱਚੋਂ ਕੁਝ ਨਹੀਂ ਨਿਕਲਣਾ, ਉਹਦੇ ਵਿੱਚੋਂ ਕੁਝ ਨਿਕਲਣ ਦੀ ਸੰਭਾਵਨਾ ਹੀ ਨਹੀਂ। ਠੀਕ ਹੈ, ਮਧਾਣੀ ਚੱਲਦੀ ਰਹੇਗੀ, ਆਵਾਜ਼ ਆਉਂਦੀ ਰਹੇਗੀ, ਰਿੜਕਣ ਵਾਲਾ ਵੀ ਸੋਚੇਗਾ, ਉਹਦੀਆਂ ਬਾਹਾਂ ਵੀ ਥੱਕ ਜਾਣਗੀਆਂ, ਵੇਖਣ ਵਾਲੇ ਵੀ ਕਹਿਣਗੇ ਵੀ ਬਹੁਤ ਵਧੀਆ ਰਿੜਕਦਾ, ਇਹਦੇ ਕੋਲ ਬਹੁਤ ਵਧੀਆ ਤਰੀਕਾ ਹੈ, ਪਰ ਉਹ ਸਾਰਾ ਦਿਨ ਰਿੜਕਦਾ ਰਹੇਗਾ। ਪਾਣੀ ਵਿੱਚ ਅਖੀਰ ਨੂੰ ਝਾਤੀ ਮਾਰੇਗਾ ਅਤੇ ਪਾਣੀ ਵਿੱਚ ਮੱਖਣ ਥੋੜ੍ਹੀ ਆਉਣਾ ਹੈ। ਇਹਦਾ ਭਾਵ ਹੈ ਕਿ ਕੋਈ ਮਨੁੱਖ ਜਪ ਰਿਹਾ ਹੈ, ਕੋਈ ਤਪ ਕਰ ਰਿਹਾ, ਕੋਈ ਯਾਤਰਾ ਕਰ ਰਿਹਾ, ਕੋਈ ਸੇਵਾ ਕਰ ਰਿਹਾ, ਕੋਈ ਕੁਝ ਵੀ ਕਰ ਰਿਹਾ, ਜੇ ਉਸ ਮਨੁੱਖ ਦੀ ਭਾਵਨਾ ਸ਼ੁੱਧ ਨਹੀਂ, ਉਹ ਇਉਂ ਹੀ ਕਰ ਰਿਹਾ ਜਿਵੇਂ ਪਾਣੀ ਵਿੱਚ ਕੋਈ ਮਧਾਣੀ ਪਾ ਕੇ ਰਿੜਕ ਰਿਹਾ ਹੈ, ਅੰਦਰ ਜਾਗਿਆ ਨਹੀਂ ਹੈ, ਕੋਈ ਉਹਦੀ ਮੰਜ਼ਿਲ ਮਕਸੂਦ ਨਹੀਂ, ਉਹ ਆਪਣੇ ਮਾਲਕ ਨੂੰ ਜਾਣਦਾ ਹੀ ਨਹੀਂ। ਅਸੀਂ ਵੇਖੋ, ਵੈਸੇ ਜਪਣਾ ਬੜਾ ਵੱਡਾ ਕਰਮ ਹੈ, ਪਰ ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਅਸੀਂ ਜਪਣਾ ਵੀ ਇੱਕ ਕਰਮ ਬਣਾ ਲਿਆ। ਠੀਕ ਹੈ, ਨਾਮ ਹੀ ਸਭ ਕੁਝ ਹੈ, ਪਰ ਸਾਧ ਸੰਗਤ ਤੋਂ ਨਾਮ ਵੀ ਤਾਂ ਕਿਸੇ ਦਾ ਹੋਵੇਗਾ, ਕਿਸੇ ਨਾਲ ਜੁੜਨ ਵਾਸਤੇ ਹੀ ਹੈ ਨਾ। ਜੇ ਕੇਵਲ ਉਸ ਨਾਮ ਨੂੰ ਵਾਰ ਵਾਰ ਚੋਟ ਮਾਰੀ ਜਾਵਾਂਗੇ, ਵਾਰ ਵਾਰ ਕਰੀ ਜਾਵਾਂਗੇ, ਠੀਕ ਹੈ, ਅੰਦਰ ਇੱਕ ਐਨਰਜੀ ਜੀ ਬਣ ਜਾਏਗੀ, ਤਾਕਤ ਬਣ ਜਾਏਗੀ, ਉਹਨੇ ਬਣਾਉਣਾ ਹੀ, ਥੋੜ੍ਹਾ ਜਿਹਾ ਮਨ ਰੁਕੇਗਾ, ਸ਼ਬਦ ਨੂੰ ਤੇਜ਼ ਜਪੋਗੇ ਤਾਂ। ਇਹਦਾ ਅਰਥ ਇਹ ਨਾ ਸਮਝਣਾ ਵੀ ਖੰਡਨ ਹੈ ਸਿਮਰਨ ਦਾ, ਸਿਮਰਨ ਦਾ ਇਹ ਖੰਡਨ ਨਹੀਂ, ਪਰ ਇਹ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹੜੇ ਸਿਮਰਨ ਦੇ ਸਰੂਪ ਕਿਹੜੇ ਦਿੱਤੇ ਨੇ, ਤਰੀਕਾ ਕਿਹੜਾ ਦਿੱਤਾ, ਢੰਗ ਕਿਹੜਾ ਦਿੱਤਾ ਹੈ। ਜਿਹੜਾ ਸਤਿਗੁਰੂ ਨੇ ਕਿਹਾ ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਉਹ ਕਿਹੜੀ ਦਸ਼ਾ ਹੈ ਜਿਹਦੇ ਵਿੱਚ ਸਹਿਜ ਨਾਲ ਬੁਲਾਇਆ ਜਾਂਦਾ, ਸਹਿਜ ਨਾਲ ਰਿੜਕਿਆ ਜਾਂਦਾ ਹੈ? ਕਈ ਚੀਜ਼ਾਂ ਅਸੀਂ ਖੁਦ ਆਪ ਹੀ ਨਿਰਮਿਤ ਕੀਤੀਆਂ, ਆਪ ਹੀ ਬਣਾਈਆਂ ਨੇ। ਨਾਮ ਦੇ ਅਰਥ ਸਨ ਜਪ ਕਰਨਾ, ਸਹਿਜ ਨਾਲ ਕਰਨਾ, ਪਿਆਰ ਨਾਲ ਕਰਨਾ, ਜਪ ਵੀ ਕਰਨਾ ਅਤੇ ਅੰਦਰ ਧਾਰਨ ਵੀ ਕਰਨਾ, ਫਿਰ ਸਾਰਾ ਦਿਨ ਅੰਦਰ ਦੀ ਖੋਜ ਕਰਨੀ ਵੀ ਕਿਹੜੀ ਥਾਂ 'ਤੇ ਮੈਂ ਗਲਤ ਜਾ ਰਿਹਾ। ਨਾਮ ਸੰਪੂਰਨ ਹੈ, ਇਸ ਕਰਕੇ ਜਪਣਾ ਨਾਮ ਦਾ ਸਿਰਫ 10-15% ਖਿਆਲ ਰੱਖਣਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਾਮ ਜਪ, ਤੂੰ ਨਾਮ ਨੂੰ ਧਾਰਨ ਕਰ ਜ਼ਿੰਦਗੀ ਵਿੱਚ, ਨਾਮ ਨੂੰ ਕਮਾ ਜ਼ਿੰਦਗੀ ਦੇ ਅੰਦਰ। ਉਹਦਾ ਅਰਥ ਕੀ ਹੈ, ਇਹ ਠੀਕ ਹੈ ਸ਼ੁਰੂਆਤ ਜਪਣ ਤੋਂ ਹੋਵੇਗੀ, ਕਿਉਂਕਿ ਅੱਜ ਦਾ ਇਹ ਸ਼ਬਦ ਇਸ ਵਿਸ਼ੇ ਨਾਲ ਸੰਬੰਧਿਤ ਹੈ ਕਿ ਹਰ ਹਰ ਕਰੈਂ ਨਿਤ ਕਪਟ ਕਮਾਵੈਂ, ਹਿਰਦਾ ਸ਼ੁੱਧ ਨਾ ਹੋਈ। ਜਪਣਾ ਤਾਂ ਸਿਰਫ ਨਾਮ ਜਪਣ ਦੀ ਕਿਰਿਆ ਦਾ 15-20% ਹੈ, ਇਸ ਤੋਂ ਵੱਧ ਨਹੀਂ ਹੈ। ਇਹ ਠੀਕ ਹੈ ਸ਼ੁਰੂਆਤ ਉੱਥੋਂ ਹੋਣੀ, ਕੋਈ ਸ਼ੱਕ ਨਹੀਂ, ਜਿਹਦੇ ਕੋਲ ਜਪ ਨਹੀਂ ਉਹਦੇ ਕੋਲ ਸਿੱਖੀ ਦੀ ਆਰੰਭਤਾ ਹੀ ਨਹੀਂ ਹੈ। ਪਰ ਇਹ ਵੀ ਖਿਆਲ ਰੱਖਣਾ ਕਿਸੇ ਕੰਮ ਦਾ 20% ਅਸੀਂ ਕਰ ਲਈਏ ਕਿਸੇ ਮਕਾਨ ਦੀਆਂ ਕੰਧਾਂ 20% ਬਣ ਵੀ ਜਾਣ ਅਤੇ ਬਾਕੀ 83% ਪਿਆ ਹੈ ਅਜੇ ਉਹਦੇ ਉੱਤੇ ਛੱਤ ਪੈਣ ਵਾਲੀ, ਉਹਨੂੰ ਦਰਵਾਜ਼ੇ ਲੱਗਣ ਵਾਲੇ, ਉਹਦੇ ਵਿੱਚ ਸਾਧਨ ਆਉਣ ਵਾਲੇ ਨੇ, ਕਈ ਚੀਜ਼ਾਂ ਬਣਨ ਵਾਲੀਆਂ ਉਹਦੇ ਵਿੱਚ। ਅਤੇ ਜੇ ਅਸੀਂ 20% ਆਪਣੇ ਮਕਾਨ ਨੂੰ ਬਣਾ ਕੇ ਸੰਤੁਸ਼ਟ ਹੋ ਕੇ ਬੈਠ ਗਏ ਵੀ ਮਕਾਨ ਤਿਆਰ ਹੋ ਗਿਆ, ਉਹ ਮਕਾਨ ਸਾਨੂੰ ਕਦੀ ਸੰਤੁਸ਼ਟੀ ਨਹੀਂ ਦਏਗਾ। ਜਦੋਂ ਨਾਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਚੱਲਦੀ ਹੈ, ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਜਪਣਾ ਨਾਮ ਨਹੀਂ, ਉਦੋਂ ਵੀ ਗਲਤੀ ਕਰ ਜਾਂਦੇ ਹਾਂ, ਅਤੇ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਜਪ ਲਿਆ ਅਤੇ ਨਾਮ ਸੰਪੂਰਨ ਹੋ ਗਿਆ, ਉੱਥੇ ਵੀ ਗਲਤੀ ਹੋ ਗਈ, ਦੋਵੇਂ ਅਧੂਰੀਆਂ ਗੱਲਾਂ ਨੇ। ਜਪਣਾ ਜ਼ਰੂਰੀ ਹੈ ਪਰ ਜਪਣਾ ਸੰਪੂਰਨਤਾ ਨਹੀਂ ਹੈ। ਉਹਦੇ ਤੋਂ ਅੱਗੇ ਉਸ ਨਾਮ ਨੂੰ ਅੰਦਰ ਲੈ ਕੇ ਜਾਣਾ, ਲਗਾਤਾਰ ਆਪਣੇ ਮਨ ਵਿੱਚ ਪ੍ਰੇਮ ਵਿੱਚ ਰੱਖਣਾ, ਫਿਰ ਉਹਦੇ ਅਨੁਸਾਰ ਜ਼ਿੰਦਗੀ ਜਿਉਣੀ, ਉਸ ਤਰ੍ਹਾਂ ਕਰਮ ਕਰਨੇ, ਫਿਰ ਉਹ ਨਾਮ ਸੰਪੂਰਨ ਹੁੰਦਾ ਹੈ। ਨਹੀਂ ਤਾਂ ਇਹ ਵੀ ਇੱਕ ਕਿਰਿਆ ਬਣ ਜਾਏਗੀ, ਕਰਮ ਬਣ ਜਾਏਗਾ, ਸਹਿਜ ਸਹਿਜ ਕਰਮ ਦਾ ਰੂਪ ਧਾਰਨ ਕਰ ਜਾਏਗਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਦੇਖ ਇਸ ਚਾਟੀ ਵਿੱਚ, ਇਸ ਭਾਂਡੇ ਵਿੱਚ ਝਾਤੀ ਪਾ ਕੇ ਇੱਕ ਪਾਸੇ ਕਿਹਾ ਕਿ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਹਰ ਕਾ ਬਿਲੋਵਣਾ ਮਨ ਕਾ ਵਿਚਾਰਾ। ਵਿਚਾਰ ਵਿੱਚ ਆਉਣੇ ਚਾਹੀਦੇ ਨੇ, ਖਿਆਲ ਵਿੱਚ ਆਉਣੇ ਚਾਹੀਦੇ ਨੇ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੇ ਨਾ ਕੀਤਾ ਤਾਂ ਫਿਰ ਭਗਤ ਜੀ ਕਹਿੰਦੇ, ਕਾਏ ਜਪੋ ਰੇ ਕਾਏ ਤਪੋ ਰੇ। ਤੁਸੀਂ ਕਾਹਦੇ ਵਾਸਤੇ ਕਹਿੰਦੇ ਜਪ ਰਹੇ ਹੋ, ਜ਼ਰੂਰਤ ਕਾਹਦੀ ਹੈ? ਕਹਿੰਦੇ ਕਾਏ ਬਿਲੋਵੋ ਪਾਣੀ, ਪਾਣੀ ਵਿੱਚ ਮਧਾਣੀ ਪਾ ਕੇ ਫੇਰ ਰਹੇ ਹੋ, ਇਹਦਾ ਕੀ ਅਰਥ ਨਿਕਲੇਗਾ? ਕਹਿੰਦੇ ਲੱਖ 84 ਜਿਨ ਉਪਾਈ, ਸੋ ਸਿਮਰੋ ਨਿਰਬਾਣੀ। ਸਿਮਰੋ ਉਸਨੂੰ, ਜਪਣ ਤੋਂ ਅਗਲੀ ਗੱਲ ਕੀਤੀ। ਸਿਮਰਨ ਦਾ ਅਰਥ ਹੈ ਯਾਦ ਕਰਨਾ, ਉਹਨੂੰ ਪਿਆਰ ਕਰਨਾ, ਉਹਨੂੰ ਖਿਆਲ ਵਿੱਚ ਰੱਖਣਾ, ਧਿਆਨ ਵਿੱਚ ਰੱਖਣਾ। ਲੱਖ 84 ਜਿਨ ਉਪਾਈ, ਸੋ ਸਿਮਰੋ ਨਿਰਬਾਣੀ, ਉਹਦਾ ਸਿਮਰਨ ਕਰੋ। ਸਿਮਰਨ ਦਾ ਅਰਥ ਹੈ ਯਾਦ ਕਰਨਾ, ਜਿਵੇਂ ਇੱਥੇ ਬੈਠ ਕੇ ਅਸੀਂ ਆਪਣੇ ਘਰ ਨੂੰ ਯਾਦ ਕਰ ਰਹੇ ਹਾਂ, ਵਿੱਚੇ ਵਿੱਚ ਕਿਸੇ ਵੀ ਚੀਜ਼ ਨੂੰ ਦੇਸ਼ ਵਿਦੇਸ਼ ਵਿੱਚ ਯਾਦ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਕਹਿੰਦੇ ਇਹ ਜਪ ਔਰ ਤਪ ਵੀ ਤਾਂ ਹੀ ਕੰਮ ਆਉਣਗੇ ਜੇ ਤੇਰੀ ਯਾਦ ਵੀ ਪੱਕੇਗੀ, ਨਹੀਂ ਤਾਂ ਤੂੰ ਕੇਵਲ ਇੱਕ ਕਰਮ ਕਰਕੇ ਆਪਣੀ ਜ਼ਿੰਦਗੀ ਵਿੱਚ ਚਲਾ ਜਾਏਗਾ, ਇਸ ਤੋਂ ਵੱਧ ਨਹੀਂ ਹੋ ਸਕੇਗਾ। ਧੰਨ ਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ, ਕਹਿੰਦੇ ਹਰ ਹਰ ਕਰਹਿ ਨਿਤ ਕਪਟ ਕਮਾਵੈ। ਹਰ ਹਰ ਕਰਦੇ ਨੇ, ਮੂੰਹ ਤੋਂ ਰਾਮ ਰਾਮ, ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਸਾਰੇ ਸ਼ਬਦ ਬਰਾਬਰ ਨੇ ਨਾ। ਹੁਣ ਇਹਨੂੰ ਜੇ ਅਸੀਂ ਲਈਏ ਵੀ ਦੂਜਿਆਂ ਨੂੰ ਕਹਿ ਦੇਈਏ ਵੀ ਤੁਸੀਂ ਹਰ ਹਰ ਕਰਦੇ ਹੋ, ਰਾਮ ਰਾਮ ਕਪਟ ਕਰ ਰਹੇ ਹੋ, ਅਤੇ ਨਾਮ ਤਾਂ ਵਾਹਿਗੁਰੂ ਵੀ ਉਸੇ ਵਿੱਚ ਆਉਂਦਾ ਨਾ। ਇਹਦਾ ਭਾਵ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਕਿ ਤੁਸੀਂ ਨਾਮ ਨਾ ਜਪੋ, ਇਹਦਾ ਮਤਲਬ ਹੈ ਕਰ ਕਿਵੇਂ ਰਹੇ ਹੋ, ਕਿਵੇਂ ਕਰ ਰਹੇ ਹੋ। ਇੱਕ ਤੁਸੀਂ ਸੁਖਮਣੀ ਸਾਹਿਬ ਵਿੱਚ ਇੱਕ ਪਦਾ ਪੜੋਗੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ। ਇੱਥੋਂ ਤੱਕ ਗਿਣ ਕੇ ਕਹਿ ਦਿੱਤਾ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਹੁਣ ਇੱਥੇ ਖਿਆਲ ਕਰਨਾ, ਅਖੀਰ 'ਤੇ ਸ਼ਬਦ ਆਇਆ ਨਾਮ ਜਪੀਐ, ਅਤੇ ਪਹਿਲਾ ਅੱਖਰ ਇਸ ਪਦੇ ਦਾ ਹੁੰਦਾ ਜਾਪ ਤਾਪ ਗਿਆਨ ਸਭ ਧਿਆਨ। ਹੁਣ ਇਹਦੇ ਵਿੱਚ ਆ ਕੇ ਇੱਕ ਖਿਆਲ ਪੂਰੀ ਤਰ੍ਹਾਂ ਸਮਝ ਵੀ ਨਹੀਂ ਆਉਂਦਾ, ਬਈ ਪਹਿਲੇ ਜਾਪ ਸ਼ਬਦ ਦਾ ਤਾਂ ਖੰਡਨ ਕੀਤਾ ਹੈ, ਉਹ ਸਾਰੇ ਖੰਡਨ ਵਾਲੇ ਸਿਸਟਮ ਨੇ, ਜਾਪ ਤਾਪ ਗਿਆਨ ਸਭ ਧਿਆਨ, ਇਹ ਸਾਰੇ ਖੰਡਨ ਕੀਤੇ ਨੇ ਇਸ ਪਦੇ ਵਿੱਚ। ਅਤੇ ਪਿੱਛੇ ਕਹਿ ਦਿੱਤਾ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਪਰ ਇਹਦੇ ਤੋਂ ਪਹਿਲਾਂ ਇੱਕ ਸ਼ਬਦ ਆਇਆ ਵਿਚਾਰ, ਜਿਹੜਾ ਤੂੰ ਨਾਮ ਜਪ ਰਿਹਾ ਉਹਦੇ ਨਾਲ ਤੇਰੇ ਵਿਚਾਰ ਵੀ ਮਿਲਦੇ ਨੇ ਕਿ ਨਹੀਂ, ਤੂੰ ਆਪਣੇ ਵਿਚਾਰ ਵੀ ਜੋੜਨਾ ਕਿ ਨਹੀਂ। ਕਿਉਂਕਿ ਨਾਮ ਜੇ ਤੇਰੇ ਵਿਚਾਰਾਂ ਵਿੱਚ ਨਹੀਂ ਗਿਆ, ਰਸਨਾ 'ਤੇ ਰਹਿ ਗਿਆ, ਤਾਂ ਵਿਚਾਰਾਂ ਨੇ ਚੇਂਜ ਨਹੀਂ ਹੋਣਾ, ਬਦਲਣਾ ਨਹੀਂ, ਸੋਚ ਨਹੀਂ ਬਦਲਣੀ, ਅੰਦਰ ਨੇ ਤਬਦੀਲ ਨਹੀਂ ਹੋਣਾ। ਹੁਣ ਇਹ ਜਿਹੜੇ ਸਾਰੇ ਕਰਮ ਨੇ, ਜਾਪ ਤਾਪ, ਇਹਨਾਂ ਨੂੰ ਬਾਣੀ ਵਿੱਚ ਕਿਹਾ ਵੀ ਗਿਆ ਵੀ ਕਰੋ, ਪਰ ਖੰਡਨ ਵੀ ਕਿਹਾ ਗਿਆ ਦੋਵੇਂ ਗੱਲਾਂ ਨੇ। ਨਾਲ ਕਿਹਾ ਜਪੋ, ਜਾਪ ਤਾਪ, ਤਪ ਦੇ ਅਰਥ ਵੀ ਕੀਤੇ ਨੇ, ਤਾਪ ਦੇ ਅਰਥ ਕੀਤੇ ਨੇ ਤਪ ਕਰਨ। ਔਰ ਗੁਰੂ ਸਾਹਿਬ ਕਹਿੰਦੇ, ਜਪ ਤਪ ਸੰਜਮ, ਧਰਮ ਨਾ ਘੁਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇੱਥੇ ਜਾਪ ਦਾ ਖੰਡਨ ਨਹੀਂ ਕੀਤਾ। ਜਾਪ ਤਾਪ ਗਿਆਨ ਸਭ ਧਿਆਨ, ਇਹ ਸਾਰੀਆਂ ਚੀਜ਼ਾਂ ਕਹਿੰਦੇ ਤੇਰੇ ਕੰਮ ਨਹੀਂ ਆਉਣੀਆਂ, ਔਰ ਇਸ ਤੋਂ ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਾ ਕੇ ਕਹਿੰਦੇ, ਨਹੀਂ ਤੁਲ ਰਾਮ ਨਾਮ ਵਿਚਾਰ। ਯਾਨੀ ਕਿ ਨਾਮ ਜਪ ਵੀ ਅਤੇ ਉਹਦੀ ਵਿਚਾਰ ਵੀ ਕਰ, ਅੰਦਰ ਧਾਰਨ ਵੀ ਕਰ ਵਿਚਾਰਾਂ ਦੇ। ਜੇ ਤੂੰ ਵਿਚਾਰ ਨਾ ਧਾਰਨ ਕੀਤੀ ਤਾਂ ਫਿਰ ਤੇਰੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਇਸ ਤਰ੍ਹਾਂ ਹੀ ਗੁਜ਼ਰ ਜਾਏਗਾ। ਤੂੰ ਕੇਵਲ ਇੱਕ ਹਰ ਹਰ ਕਰੈਂ ਨਿਤ ਕਪਟ ਕਮਾਵੈਂ, ਅੰਦਰ ਦਾ ਕਪਟ ਤਾਂ ਛੱਡਿਆ ਨਹੀਂ, ਅੰਦਰ ਦਾ ਵੈਰ ਵਿਰੋਧ ਤੇ ਤਿਆਗਿਆ ਨਹੀਂ, ਮਨ ਹੋਰ ਦਸ਼ਾ ਵਿੱਚ ਰਹਿੰਦਾ, ਕਿਰਿਆ ਹੋਰ ਹੈ, ਰਸਨਾ ਹੋਰ ਬੋਲਦੀ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ, ਹਿਰਦਾ ਸ਼ੁੱਧ ਨਾ ਹੋਈ। ਜੇ ਤੂੰ ਇਸ ਤਰ੍ਹਾਂ ਮੂੰਹ ਤੋਂ ਜਪਦਾ ਰਿਹਾ ਅਤੇ ਅੰਦਰੋਂ ਕਪਟ ਨੂੰ ਤਿਆਗਣ ਲਈ ਤਿਆਰ ਨਾ ਹੋਇਆ, ਅੰਦਰੋਂ ਈਰਖਾ ਛੱਡਣ ਲਈ ਤਿਆਰ ਨਾ ਹੋਇਆ, ਤਾਂ ਫਿਰ ਇਸ ਨਾਮ ਨੇ ਤੇਰਾ ਹਿਰਦਾ ਸ਼ੁੱਧ ਨਹੀਂ ਕਰਨਾ, ਉਹਨੇ ਤੈਨੂੰ ਬਦਲਣਾ ਨਹੀਂ ਹੈ। ਸਾਹਿਬ ਕਹਿੰਦੇ, ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੈ ਸੁਖ ਨਾ ਹੋਈ। ਕਰਮ ਵੀ ਬੜੇ ਕੀਤੇ ਜਾ ਰਹੇ ਨੇ, ਅਨ ਦਿਨ ਦਿਨ ਰਾਤ ਕਰਮ ਵੀ ਕਰ ਰਿਹਾ, ਪਰ ਅੰਦਰ ਦੀ ਭਾਵਨਾ ਸ਼ੁੱਧ ਨਾ ਹੋਣ ਕਰਕੇ ਕਹਿੰਦੇ ਉਹਨਾਂ ਕਰਮਾਂ ਦੇ ਫਲ ਸਵਰੂਪ ਸੁੱਖ ਨਹੀਂ ਮਿਲਦਾ, ਮਨ ਉਸੇ ਤਰ੍ਹਾਂ ਭਟਕ ਰਿਹਾ। ਇਹੋ ਜਿਹਾ ਕਰਮਾਂ ਤੋਂ ਸਤਿਗੁਰੂ ਸੁਚੇਤ ਕਰਦੇ ਹੋਏ ਬਚਨ ਕਹਿੰਦੇ, ਇੱਕ ਪੰਕਤੀ ਪੜ੍ਹੀਏ ਸਾਰਿਆਂ ਨੇ ਕਿਰਪਾ ਕਰਨੀ, ਇਹਨੂੰ ਬਿਦ ਮਿਲਣ ਨਾ ਜਾਈ ਪਿਆਰੇ, ਇਹਨੂੰ ਬਿਦ ਮਿਲਣ ਨਾ ਜਾਈ, ਇਹਨੂੰ ਬਿਦ ਮਿਲਣ ਨਾ ਜਾਈ ਪਿਆਰੇ, ਇਹਨੂੰ ਬਿਦ ਮਿਲਣ ਨਾ ਜਾਈ, ਇਹਨੂੰ ਬਿਦ। ਇਹਨੂੰ ਬਿਦ ਮਿਲਣ ਨਾ ਜਾਈ ਪਿਆਰੇ, ਇਹਨੂੰ ਬਿਦ ਮਿਲਣ ਨਾ ਜਾਈ, ਇਹਨੂੰ ਬਿਦ ਮਿਲਣ ਨਾ ਜਾਈ ਪਿਆਰੇ, ਇਹਨੂੰ ਬਿਦ ਮਿਲਣ ਨਾ ਜਾਈ, ਇਹਨੂੰ ਬਿਦ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਬੜੇ ਕਰਮ ਕੀਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜਾ ਬੁੱਧ ਵਿਵੇਕਾ। ਇੱਕ ਵਿਵੇਕ ਬੁੱਧ ਹੈ ਬੰਦੇ ਦੇ ਅੰਦਰ, ਇੱਕ ਬੁੱਧੀ ਆਮ ਹੈ ਜਿਹੜੀ ਅਸੀਂ ਵਰਤ ਰਹੇ, ਬੁੱਧੀ ਤੋਂ ਬਿਨਾਂ ਤਾਂ ਮਨੁੱਖ ਤੋਰ ਹੀ ਨਹੀਂ ਸਕਦਾ। ਇੱਕ ਆਮ ਬੁੱਧੀ ਹੈ, ਇੱਕ ਵਿਵੇਕ ਬੁੱਧੀ ਹੈ। ਵਿਵੇਕ ਬੁੱਧੀ ਜਿਹੜੀ ਹੈ ਉਹ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ। ਹਜ਼ੂਰ ਕਹਿੰਦੇ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਸਾਡੇ ਅੰਦਰ ਜਦੋਂ ਬੁੱਧੀ ਸਾਫ਼ ਹੋ ਜਾਂਦੀ ਨਾ, ਉਸ ਵੇਲੇ ਵਿਵੇਕ ਅੰਦਰ ਪੈਦਾ ਹੋ ਜਾਂਦੀ, ਵਿਵੇਕ ਬੁੱਧੀ ਆ ਜਾਂਦੀ ਹੈ। ਉਹਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਕਿ ਵਿਵੇਕ ਬੁੱਧ ਸਤਿਗੁਰ ਤੇ ਪਾਈ। ਗੁਰੂ ਕੋਲੋਂ ਵਿਵੇਕ ਬੁੱਧੀ ਮਿਲ ਗਈ, ਯਾਨੀ ਕਿ ਅੰਦਰ ਜਾਗ ਕੇ ਹੁਣ ਕਰਮ ਕਰਦਾ, ਸੁੱਤਾ ਹੋਇਆ ਨਹੀਂ ਕਰੀ ਜਾਂਦਾ। ਜੋ ਜਪਦਾ ਉਹਨੂੰ ਜਾਗ ਕੇ ਸੁਣ ਰਿਹਾ ਵੀ ਮੈਂ ਕਰ ਰਿਹਾ, ਨਹੀਂ ਤਾਂ ਅਚੇਤ ਮਨ ਨਾਲ ਵੀ ਅਸੀਂ ਸੁੱਤੇ ਮਨ ਨਾਲ ਵੀ ਕਰਮ ਕਰ ਸਕਦੇ ਹਾਂ। ਜਿਵੇਂ ਅਸੀਂ ਸੰਸਾਰ ਦੇ ਕੰਮ ਪੂਰੇ ਜਾਗ ਕੇ ਕਰਨੇ ਹਾਂ, ਰੋਟੀ ਖਾਈ ਦੀ ਹੈ, ਵੇਖੋ ਇਹ ਥੋੜ੍ਹਾ ਜਿਹਾ ਉਹਦੇ ਵਿੱਚ ਗੜਬੜ ਹੋਵੇ, ਇਹਦੇ ਵਿੱਚ ਨਮਕ ਨਹੀਂ, ਬੰਦਾ ਕਿੰਨਾ ਜਾਗ ਕੇ ਖਾਂਦਾ? ਕਹਿੰਦਾ ਲੈ ਕੇ ਆਓ, ਗਰਮ ਹੈ ਕਿ ਠੰਡੀ? ਬੜਾ ਜਾਗਦਾ ਉੱਥੇ, ਪੂਰਾ ਧਿਆਨ ਲਾਉਂਦਾ ਹੈ। ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਨੂੰ ਨਿਯਮ ਦਿੱਤਾ ਹੈ, ਉਹ ਕਹਿੰਦੇ ਨੇ ਪਹਿਲਾਂ ਲੰਗਰ ਛਕ ਅਤੇ ਫਿਰ ਤੂੰ ਕੀਰਤਨ ਸੁਣ। ਮੁਹਾਵਰਾ ਤੁਸੀਂ ਸੁਣਿਆ ਹੋਣਾ, ਪਹਿਲਾਂ ਪੰਗਤ ਪਾਛੇ ਸੰਗਤ, ਇਹਦੇ ਅਰਥ ਕਈ ਪ੍ਰਕਾਰ ਦੇ ਨੇ। ਅਸਲ ਵਿੱਚ ਗੁਰੂ ਅਮਰਦਾਸ ਜੀ ਕਹਿਣਾ ਚਾਹੁੰਦੇ ਵੀ ਜਿੰਨਾ ਤੂੰ ਜਾਗ ਕੇ ਜਿੰਨੇ ਸ਼ੌਂਕ ਨਾਲ ਤੂੰ ਲੰਗਰ ਛਕਣਾ ਹੈ ਨਾ, ਜਿੰਨੀ ਤਵੱਜੋ ਦੇ ਕੇ, ਉਸੇ ਤਰ੍ਹਾਂ ਤੂੰ ਕੀਰਤਨ ਸੁਣ, ਉਸੇ ਤਰ੍ਹਾਂ ਕਥਾ, ਓਨੀ ਤਵੱਜੋ ਲਾ ਉਹਦੇ ਵਿੱਚ। ਤੂੰ ਜਿਵੇਂ ਇੱਕ ਇੱਕ ਚੀਜ਼ ਨੂੰ ਮਹਿਸੂਸ ਕਰ ਜਾਂਦਾ, ਇਹਦੇ ਵਿੱਚ ਖੱਟਾ ਇੰਨਾ ਹੈ, ਮਿੱਠਾ ਇੰਨਾ ਹੈ, ਤੁਰਸ਼ ਇੰਨਾ ਹੈ, ਇਹ ਚੀਜ਼ ਬਣੀ ਨਹੀਂ, ਇਹਨੂੰ ਸੇਕ ਜ਼ਿਆਦਾ ਲੱਗ ਗਿਆ, ਕਿੰਨਾ ਕੁਝ ਕਹਿੰਦਾ ਮਨੁੱਖ, ਕਿੰਨੀ ਅਵੇਅਰਨੈਸ ਉਹਦੇ ਵਿੱਚ ਜਾਗਿਆ ਹੋਇਆ ਅੰਦਰੋਂ। ਉਹ ਕਹਿੰਦੇ ਇਸ ਥਾਂ ਵੱਲ ਬੰਦਾ ਨਹੀਂ ਜਾਗਦਾ, ਇੱਥੇ ਪਤਾ ਹੀ ਨਹੀਂ, ਪਤਾ ਹੀ ਨਹੀਂ। ਮੈਂ ਬੜੇ ਥਾਵਾਂ 'ਤੇ ਜਿਉਂ ਜਿਉਂ ਜਾਂਦਾ, ਕਈ ਵਾਰੀ ਵੇਖੀਦਾ ਜੇ ਸਾਧ ਸੰਗਤ ਲੰਗਰ ਵਿੱਚ ਕਿਤੇ ਥੋੜ੍ਹੀ ਜਿਹੀ ਗੱਲ ਅੱਗੇ ਪਿੱਛੇ ਹੋ ਜਾਏ, ਉਹਦੀ 'ਤੇ ਚਰਚਾ ਬੜੀ ਚੱਲਦੀ ਵੀ ਅੱਜ ਲੰਗਰ ਵਿੱਚ ਨਮਕ ਘੱਟ ਰਿਹਾ, ਕਿਉਂਕਿ ਅਸੀਂ ਉਹਦੇ ਪ੍ਰਤੀ ਜਾਗੇ ਹੋਏ ਹਾਂ। ਪਰ ਮੈਂ ਥੋੜ੍ਹੇ ਜਿਹੇ ਥਾਵਾਂ ਨੂੰ ਛੱਡ ਕੇ ਇਹ ਵੇਖਿਆ ਕਿ ਅਸੀਂ ਗੁਰਬਾਣੀ ਦੇ ਪ੍ਰਤੀ ਓਨੇ ਜਾਗੇ ਹੋਏ ਨਹੀਂ ਹਾਂ। ਜਿਵੇਂ ਕਿ ਮੈਂ ਇੱਥੇ ਪਹੁੰਚਿਆ ਵੇਖਿਆ ਵੀ ਜਿੱਥੋਂ ਕਥਾ ਸ਼ੁਰੂ ਕਰਨੀ ਸੀ ਉੱਥੇ ਪਰਚੀ ਦੇ ਉੱਤੇ ਲਿਖ ਕੇ ਦੱਸਿਆ ਗਿਆ ਵੀ ਇੱਥੋਂ ਕਥਾ ਸ਼ੁਰੂ ਕਰਨੀ, ਇੱਕ ਥਾਂ ਵੇਖੀ ਮੈਂ। ਪਰ ਮੈਂ ਕਈ ਥਾਵਾਂ 'ਤੇ ਗਿਆ, ਪਿੱਛੋਂ ਜਿੱਥੋਂ ਕਥਾ ਸਮਾਪਤ ਹੁੰਦੀ ਹੈ ਉੱਥੇ ਜਿਹੜੇ ਸੱਜਣ ਫਿਰਦੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਜੀ ਕਥਾ ਕਿੱਥੋਂ, ਕਹਿੰਦੇ ਦੇਖ ਲੈਂਦੇ ਹਾਂ, ਪਤਾ ਨਹੀਂ, ਵੇਖਾਂਗੇ। ਦੋ ਦੋ ਦਿਨ ਪਤਾ ਹੀ ਨਹੀਂ ਲੱਗਦਾ ਕਿਹੜੇ ਸ਼ਬਦ ਦੀ ਕਥਾ ਕੱਲ੍ਹ ਹੋਈ ਸੀ। ਔਰ ਇਹ ਨਹੀਂ ਵੀ ਉਹ ਸੰਗਤ ਨੂੰ ਪਤਾ ਨਹੀਂ ਲੱਗਦਾ, ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜੇ ਬਿਲਕੁਲ ਵਿੱਚ ਰਹਿੰਦੇ 24 ਘੰਟੇ। ਇਹਦਾ ਮਤਲਬ ਕੀ ਹੈ, ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਕਿ ਅਸੀਂ ਇਸ ਕੰਮ ਦੇ ਵਿੱਚ ਹੈ ਹੀ ਨਹੀਂ ਹਾਂ, ਸਿਰਫ ਸਾਡਾ ਸਰੀਰ ਹੀ ਫਿਰ ਰਿਹਾ ਕਿਸੇ ਮਜਬੂਰੀ ਕਰਕੇ, ਅਸੀਂ ਇਹਦੇ ਪ੍ਰਤੀ ਜਾਗੇ ਹੀ ਕੋਈ ਨਹੀਂ ਹਾਂ, ਅੰਦਰੋਂ ਸੁੱਤੇ ਹੋਏ ਹਾਂ। ਔਰ ਮੈਂ ਹੈਰਾਨ ਹੋਇਆ, ਮੈਂ ਕਈ ਕਈ ਦਿਨ ਹੋਰ ਕਿਸੇ ਥਾਂ ਤੋਂ ਕਥਾ ਕਰੀ ਗਿਆ, ਕਿਸੇ ਨੇ ਪੁੱਛੀ ਨਹੀਂ ਆ ਕੇ ਵੀ ਕਥਾ ਤਾਂ ਹੋਰ ਥਾਂ 'ਤੇ ਚੱਲਦੀ ਸੀ। ਇਹ ਸਾਫ਼ ਹੋ ਗਿਆ, ਸਿੱਧ ਹੋ ਗਿਆ ਕਿ ਸੁਣਨ ਵਾਲਾ ਸੁਚੇਤ ਨਹੀਂ ਹੈ, ਉਹ ਇਹਦੇ ਪ੍ਰਤੀ ਜਾਗੇ ਨਹੀਂ ਹੋਇਆ ਹੈ, ਪੂਰੀ ਤਰ੍ਹਾਂ ਉਹਦੇ ਵਿੱਚ ਜਾਗ ਨਹੀਂ ਆਈ। ਉਹਨੂੰ ਗੁਰੂ ਸਾਹਿਬ ਕਹਿੰਦੇ ਜਾਗ ਕੇ ਕਰਿਆ ਕਰ, ਯਾਨੀ ਕਿ ਜਿੰਨਾ ਵੀ ਕੰਮ ਕਰਨਾ ਹਾਂ ਉਹਦੇ ਪ੍ਰਤੀ ਜਾਗ। ਜਾਗਣ ਦੇ ਅਰਥ ਚੁੰਚ ਗਿਆਨ ਨਹੀਂ ਹੁੰਦਾ, ਇਹ ਵੀ ਖਿਆਲ ਰੱਖਣਾ। ਇਹਦੇ ਅਰਥ ਇਹ ਵੀ ਨਹੀਂ, ਜਾਗਣ ਦੇ ਅਰਥ ਇਹ ਨਹੀਂ ਕਿ ਹਰ ਇੱਕ ਚੀਜ਼ ਵਿੱਚੋਂ ਨੁਕਸ ਹੀ ਕੱਢਣੇ, ਨੁਕਸ ਕੱਢਣੇ, ਇਹ ਨਹੀਂ ਹੁੰਦਾ। ਜਾਗਣ ਦੇ ਪ੍ਰਤੀ ਇਹ ਹੈ ਵੀ ਆਪਾਂ ਜਿਹੜਾ ਕਰਮ ਕਰ ਰਹੇ ਹਾਂ ਘੱਟੋ ਘੱਟ ਉਹਦੇ ਪ੍ਰਤੀ ਪਤਾ ਤਾਂ ਹੋਵੇ ਵੀ ਅਸੀਂ ਕਿਹੜਾ ਕੰਮ ਕਰ ਰਹੇ ਹਾਂ, ਕਿ ਦੂਸਰੇ ਆ ਕੇ ਹਿਲਾਏ ਵੀ ਸਾਹਮਣੇ ਕੀ ਹੋ ਰਿਹਾ। ਤਾਂ ਸਿੱਖ ਜੋ ਹੈ ਗੈਰ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ, ਜਿਹੜੇ ਥਾਂ 'ਤੇ ਉਹਨੂੰ ਗੁਰੂ ਨੇ ਰੱਖਿਆ ਉਹਦੇ ਪ੍ਰਤੀ ਉਹ ਪੂਰਾ ਜਾਗਿਆ ਅਤੇ ਜ਼ਿੰਮੇਵਾਰ ਹੋਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਕਿ ਐਸਾ ਮਨੁੱਖ ਕਦੀ ਵੀ ਇਸ ਤਰ੍ਹਾਂ ਕਾਮਯਾਬ ਨਹੀਂ ਹੁੰਦਾ ਇਸ ਮਾਰਗ 'ਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨੀ ਗੁਰਬਿਣ ਭਗਤ ਨਾ ਹੋਈ, ਗੁਰੂ ਦੇ ਮਾਰਗ 'ਤੇ ਚੱਲਣ ਤੋਂ ਬਿਨਾਂ ਤੂੰ ਬੰਦਗੀ ਕਰਨ ਵਿੱਚ ਸਫਲ ਨਹੀਂ ਹੋ ਸਕਦਾ। ਫਿਰ ਕਹਿੰਦੇ ਕੋਰੈ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ। ਕੋਰੈ ਰੰਗ, ਜਦੋਂ ਕੱਪੜੇ ਨੂੰ ਰੰਗ ਚੜਾਉਣਾ ਹੋਵੇ ਨਾ, ਜੇ ਤੁਸੀਂ ਸਿੱਧਾ ਉਹਨੂੰ ਰੰਗ ਵਿੱਚ ਡੁਬੋ ਦਿਓ ਰੰਗ ਨਹੀਂ ਚੜੇਗਾ। ਉਹਦਾ ਇੱਕ ਤਰੀਕਾ ਹੈ ਕਿ ਉਹਨੂੰ ਪਹਿਲਾਂ ਉਬਲਦੇ ਹੋਏ ਪਾਣੀ ਦੇ ਵਿੱਚ ਸਿੱਠਿਆ ਜਾਏ ਤਾਂ ਕਿ ਉਹਦੇ ਅੰਦਰ ਰੰਗ ਜਾਣ ਲਈ ਥਾਂ ਬਣ ਜਾਏ, ਉਬਲ ਜਾਏ ਕੱਪੜਾ, ਉਹਨੂੰ ਉਬਾਲਿਆ ਜਾਂਦਾ ਹੈ। ਜਿੰਨਾ ਚਿਰ ਉਬਲਿਆ ਨਹੀਂ ਰੰਗ ਵਿੱਚ ਸਿੱਟੋ, ਉਪਰਾ ਜਿਹਾ ਰੰਗ ਲੱਗੇਗਾ ਫਿਰ ਲੈ ਜਾਏਗਾ। ਉਹਦੇ ਵਿੱਚ ਰੰਗ ਨਹੀਂ ਜਾਏਗਾ। ਉਹਨੂੰ ਰੰਗ ਚੜਾਉਣ ਵਾਸਤੇ ਉਹ ਕੋਰਾ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਮਨ ਨੂੰ ਕੋਰਾ ਜਿਹਾ ਕਰਕੇ ਬਾਣੀ ਨਾਲ ਸੁਣਿਆ ਕਰ, ਇਹਨੂੰ ਪ੍ਰੇਮ ਦੇ ਉੱਬਲਦੇ ਹੋਏ ਪਾਣੀ ਵਿੱਚ ਪਾ, ਇਸ ਮਨ ਨੂੰ, ਤੇਰਾ ਮਨ ਉੱਬਲ ਜਾ। ਪ੍ਰੇਮ ਕਿਉਂ ਪੈਦਾ ਕੀਤਾ ਜਾਂਦਾ ਹੈ ਤਾਂ ਸਤਿਗੁਰੂ ਕਹਿੰਦੇ ਨਾ ਜਿਹਨੂੰ ਤੂੰ ਮਿਲਣਾ ਤੇਰੇ ਵਿੱਚ ਹੀ ਹੈ। ਫਿਰ ਇਹ ਗੱਲਾਂ ਕਿਉਂ ਆਉਂਦੀਆਂ ਨੇ ਜਿਹੜੀਆਂ ਬੰਦੇ ਵਿੱਚ ਪ੍ਰੇਮ ਬਿਰਹੋਂ ਪੈਦਾ ਕਰਦੀਆਂ ਨੇ, ਉਤਸ਼ਾਹ ਕਿ ਇਹਦੀਆਂ ਅੱਖਾਂ ਵਿੱਚ ਕੋਈ ਦੋ ਟੇਪੇ ਆਉਣ ਪਾਣੀ ਦੇ, ਇਹਦਾ ਮਨ ਉਬਲੇ ਥੋੜ੍ਹਾ ਜਿਹਾ। ਪ੍ਰੇਮ ਕਿਉਂ ਪੈਦਾ ਕੀਤਾ ਗਿਆ ਗੁਰਬਾਣੀ ਵਿੱਚ, ਜਦਕਿ ਗੁਰਬਾਣੀ ਇਹ ਕਹਿੰਦੀ ਵੀ ਕਿਹਨੂੰ ਖੋਜਣ ਵਾਸਤੇ ਜਾ ਰਿਹਾ, ਉਹ ਤਾਂ ਤੇਰੇ ਕੋਲ ਹੀ ਹੈ। ਕਾਹੇਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਹੈ ਬਿਲਕੁਲ ਤੇਰੇ ਨੇੜੇ, ਕਹਿ ਰਵਿਦਾਸ ਹਾਥ ਪੈ ਨੇਰੇ। ਪਰ ਜਗਿਆਸੂ ਦੇ ਮਨ ਨੂੰ ਉਬਾਲਿਆ ਕਿਉਂ ਜਾਂਦਾ ਹੈ ਕਿ ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ, ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ। ਪ੍ਰੇਮ ਪਾਇਆ ਗਿਆ, ਪੈਦਾ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਜਿੰਨਾ ਚਿਰ ਪ੍ਰੇਮ ਵਿੱਚ ਮਨ ਨਹੀਂ ਉਬਲਦਾ, ਉਨਾ ਚਿਰ ਉਹਦੇ ਉੱਤੇ ਰੰਗ ਨਹੀਂ ਚੜ੍ਹਦਾ, ਉਨਾ ਚਿਰ ਕੋਰਾ ਰਹਿੰਦਾ ਮਨ, ਗਿਆਨ ਉੱਤੇ ਆਉਂਦਾ ਅਤੇ ਚੜ ਜਾਂਦਾ। ਗੁਰੂ ਰਾਮਦਾਸ ਕਹਿੰਦੇ ਕੋਰਾ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਫਿਰ ਕਹਿੰਦੇ ਜਪ ਤਪ ਸੰਜਮ ਵਰਤ ਕਰੇ ਪੂਜਾ, ਮਨ ਮੁਖ ਰੋਗ ਨਾ ਜਾਈ। ਇਸ ਤਰ੍ਹਾਂ ਜੇ ਤੂੰ ਮਨ ਨੂੰ ਸ਼ੁੱਧ ਕਰਨ ਤੋਂ ਬਿਨਾਂ ਜਪ ਕੀਤਾ, ਤਪ ਕੀਤਾ, ਸੰਜਮ ਵੀ ਪਾਲਿਆ, ਵਰਤ ਆਦਿਕ ਪੂਜਾ ਹੋਰ ਕਈ ਕੁਝ ਕਰਦਾ ਰਿਹਾ, ਤੇਰੇ ਅੰਦਰੋਂ ਪੰਜ ਰੋਗਾਂ ਨੇ ਖਤਮ ਨਹੀਂ ਹੋਣਾ, ਕਿਉਂਕਿ ਤੂੰ ਉਹਨੂੰ ਠੀਕ ਨਹੀਂ ਕਰ ਰਿਹਾ। ਕੁਝ ਜ਼ਿੰਮੇਵਾਰੀਆਂ ਮਨੁੱਖ ਦੀਆਂ ਵੀ ਹਨ। ਇਹ ਸ਼ਬਦ ਬਿਲਕੁਲ ਸਾਫ਼ ਦੱਸ ਰਿਹਾ ਕਿ ਸਾਰਾ ਕੁਝ ਪਰਮਾਤਮਾ ਨੇ ਨਹੀਂ ਕਰਨਾ। ਇਹ ਤਾਂ ਵਾਰ ਵਾਰ ਕਿਹਾ ਜਾਂਦਾ ਹੈ ਕਿ ਇਹਨੂੰ ਹੰਕਾਰ ਤੋਂ ਖਾਲੀ ਹੋਵੇ ਕਿ ਮੈਂ ਕੁਝ ਨਹੀਂ ਕਰ ਰਿਹਾ। ਅਸਲ ਵਿੱਚ ਕੁਝ ਕੰਮ ਮਨੁੱਖ ਦੇ ਹੀ ਹਨ, ਜਿੰਨਾ ਚਿਰ ਉਹ ਨਹੀਂ ਕਰਦਾ ਭਾਵੇਂ ਲੱਖ ਜਨਮ ਲੱਗਾ ਰਹੇ ਕੁਝ ਵੀ ਨਹੀਂ ਹੋਏਗਾ। ਉਹ ਜ਼ਿੰਮੇਵਾਰੀ ਉਹਦੀ ਹੈ ਆਪਣੇ ਆਪ ਨੂੰ ਤਿਆਰ ਕਰਨਾ। ਇਹ ਠੀਕ ਹੈ ਗੁਰੂ ਕਰੋੜਾਂ ਕਦਮ ਸਿੱਖ ਨੂੰ ਅੱਗੋਂ ਲੈਣ ਆਉਂਦਾ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਪਹਿਲਾ ਕਦਮ ਤਾਂ ਤੂੰ ਹੀ ਚੁੱਕਣਾ ਨਾ, ਤਾਂ ਹੀ ਗੁਰੂ ਆਵੇਗਾ ਕਰੋੜਾਂ ਕਦਮ। ਕਰੋੜਾਂ ਕਦਮਾਂ ਦੀ ਗੱਲ ਬਾਅਦ ਵਿੱਚ ਹੈ, ਇੱਕ ਕਦਮ ਤਾਂ ਤੇਰਾ ਹੈ ਨਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਪੈਰ ਤਾਂ ਤੂੰ ਤੁਰ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਸ ਕਰਕੇ ਜਦੋਂ ਅਸੀਂ ਤੁਰਨਾ ਨਹੀਂ ਨਾ ਹੁੰਦਾ, ਅਸੀਂ ਤੁਰਨਾ ਨਹੀਂ ਹੁੰਦਾ ਤਾਂ ਅਸੀਂ ਕਹਿੰਦੇ ਹਾਂ ਗੁਰੂ ਆਪੇ ਕਰੇਗਾ, ਜਦੋਂ ਗੁਰੂ ਨਹੀਂ ਕਰਨਾ। ਪਰ ਇਹ ਸਾਡੀ ਗਲਤੀ, ਆਰੰਭ ਸਿੱਖ ਨੇ ਕਰਨਾ, ਪਹਿਲਾ ਕਦਮ ਉਹਨੇ ਸ਼ੁਰੂ ਕਰਨਾ, ਬਾਕੀ ਦਾ ਕੰਮ ਗੁਰੂ ਦਾ। ਇਸ ਕਰਕੇ ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਪਾਏ ਖੁਆਈ, ਅੰਦਰ ਰੋਗ ਹੈ ਅਭਿਮਾਨ ਦਾ, ਹੰਕਾਰ ਦਾ ਔਰ ਦੁਬਧਾ ਦਾ। ਇਸ ਤਰ੍ਹਾਂ ਖੁਆਈ ਦਾ ਅਰਥ ਕੀਤਾ ਹੋਇਆ ਜਪ ਤਪ ਵੀ ਖੁੱਸ ਜਾਂਦਾ ਹੈ। ਬਾਹਰ ਭੇਖ ਬਹੁਤ ਚਤੁਰਾਈ, ਭੇਖ ਹੈ, ਚਤੁਰਾਈ ਹੈ, ਸਿਆਣਪ ਹੈ, ਸ਼ਰ੍ਹਾ ਹੈ, ਮਰਿਆਦਾ ਦੀਆਂ ਗੱਲਾਂ ਹਨ, ਬਹੁਤ ਕੁਝ ਹੈ। ਮਨੁਆ ਦਹਿ ਦਿਸਤਾਵੈ, ਪਰ ਮਨ ਵਿੱਚ ਅਕੀਦਤ ਸ਼ਰਧਾ ਅਤੇ ਵਿਸ਼ਵਾਸ ਨਹੀਂ ਹੈ। ਹਉਮੈ ਵਿਆਪਿਆ ਸ਼ਬਦ ਨਾ ਚੀਨਾ, ਫਿਰ ਜੂਨੀ ਆਵੇ। ਇਸ ਤਰ੍ਹਾਂ ਹਉਮੈ ਵਿੱਚ ਫਸਿਆ ਹੋਇਆ ਸ਼ਬਦ ਨੂੰ ਚੀਨਦਾ ਨਹੀਂ, ਨਾਮ ਨਾਲ ਨਹੀਂ ਜੁੜਦਾ, ਫਿਰ ਜੂਨਾਂ ਵਿੱਚ ਆਉਣ ਦੀ ਉਹਦੀ ਇਹ ਤਿਆਰੀ ਹੁੰਦੀ ਹੈ। ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹ ਇਸ ਜ਼ਿੰਦਗੀ ਦੀ ਬੁਝਾਰਤ ਨੂੰ ਬੁੱਝ ਲੈਂਦਾ ਹੈ, ਜ਼ਿੰਦਗੀ ਦੇ ਸੱਚ ਨੂੰ ਜਾਣ ਲੈਂਦਾ ਹੈ। ਗੁਰਪ੍ਰਸਾਦੀ ਏਕੋ ਬੂਝੈ, ਇੱਕ ਸਮਾਏ ਸਮਾਏ। ਐਸਾ ਮਨੁੱਖ ਗੁਰੂ ਦੀ ਕਿਰਪਾ ਨਾਲ ਇੱਕ ਨੂੰ ਬੁੱਝ ਲੈਂਦਾ ਹੈ, ਪਹਿਚਾਣ ਲੈਂਦਾ ਹੈ, ਸਮਝ ਲੈਂਦਾ ਹੈ, ਜਾਣ ਲੈਂਦਾ ਹੈ, ਇੱਕ ਸਮਾਏ ਸਮਾਏ, ਔਰ ਉਹ ਇੱਕ ਵਾਹਿਗੁਰੂ ਦੇ ਅੰਦਰ ਸਮਾ ਜਾਂਦਾ ਹੈ। ਆਓ ਸਾਧ ਸੰਗਤ ਗੁਰੂ ਚਰਨਾਂ ਵਿੱਚੋਂ ਸਾਰੇ ਮਿਲ ਕੇ ਦਾਤ ਮੰਗੀਏ, ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਦਾ ਸਾਂਝ ਪਾਈਏ, ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। वाहे गुरु 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 सो इनियां बेनतियां आप जी ने प्रवान करनियां बेंत प्रकार दियां फुलां चुकां दी खिमा करनी आओ आनंद साहिब बाणी दा पाठ अरदास विच जुड़न दा यतन करिए।